ਅੱਜ ਦੀਆਂ ਮੁੱਖ ਖਬਰਾਂ ਵਿੱਚ ਪ੍ਰਧਾਨ ਮੰਤਰੀ ਵੱਲੋਂ ਏਜ ਕੇਅਰ ਸੰਬੰਧੀ ਯੋਗ ਨੀਤੀ ਹੋਣ ਦਾ ਦਾਅਵਾ, ਵਿਕਟੋਰੀਆ ਵਿੱਚ ਕੋਵਿਡ ਦੇ 372 ਹੋਰ ਮਾਮਲੇ ਅਤੇ 14 ਹੋਰ ਮੌਤਾਂ, ਅਤੇ ਕੋਵਿਡ ਪਾਬੰਦੀਆਂ ਦੇ ਚੱਲਦਿਆਂ ਵਿਦੇਸ਼ ਤੋਂ ਆਉਂਦੇ ਲੋਕਾਂ ਦੀ ਗਿਣਤੀ 'ਚ ਭਾਰੀ ਗਿਰਾਵਟ, ਸਭ ਤੋਂ ਵੱਧ 12% ਲੋਕ ਭਾਰਤ ਤੋਂ ਆਏ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਪ੍ਰਧਾਨ ਮੰਤਰੀ ਸਕੌਟ ਮੋਰੀਸਨ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਸਰਕਾਰ ਕੋਲ ਬਜ਼ੁਰਗ ਸਾਂਭ ਸੰਭਾਲ ਕੇਂਦਰਾਂ ਨਾਲ ਸੰਬੰਧਿਤ ਯੋਗ ਕੋਵਿਡ ਨੀਤੀ ਨਹੀਂ ਸੀ। ਬਿਆਨ ਉਸ ਵੇਲੇ ਆਇਆ ਜਦੋਂ ਰਾਇਲ ਕਮਿਸ਼ਨ ਸਾਹਮਣੇ ਉਨ੍ਹਾਂ ਦੀ ਕੌਂਸਲ ਵੱਲੋਂ ਪੀਟਰ ਰੋਜ਼ਨ ਨੇ ਮੰਨਿਆ ਕਿ ਮਹਾਂਮਾਰੀ ਤੋਂ ਬਚਣ ਲਈ ਏਜ ਕੇਅਰ ਸਨਅਤ ਵਿੱਚ ਬਿਹਤਰ ਪ੍ਰਬੰਧ ਲੋੜੀਂਦੇ ਸਨ। ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਕਰਕੇ ਹੋਈਆਂ 375 ਮੌਤਾਂ ਵਿੱਚੋਂ 200 ਬਜ਼ੁਰਗ ਸਾਂਭ ਸੰਭਾਲ ਕੇਂਦਰਾਂ ਨਾਲ ਜੁੜੀਆਂ ਹੋਈਆਂ ਨੇ। ਸ਼੍ਰੀ ਮੋਰੀਸਨ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਹੈ, ਪਰ ਇਹ ਗੱਲ ਸਹੀ ਨਹੀਂ ਕਿ ਸਰਕਾਰ ਨੇ ਪ੍ਰਬੰਧਾਂ ਵਿੱਚ ਸਹੀ ਭੂਮਿਕਾ ਨਹੀਂ ਨਿਭਾਈ।
You can have a plan, you can do the training, you can provide the funding, all of this has been done. Then you've got to go back and reinforce the plan, and you've got to reinforce the learnings, and you've got to reinforce the training, and that's what's happening. And that has been our process the entire time.
ਉਧਰ ਵਿਰੋਧੀ ਧਿਰ ਆਗੂ ਐਂਥਨੀ ਐਲਬਨੀਜ਼ੀ ਨੇ ਆਖਿਆ ਕਿ ਸਰਕਾਰ ਦੇ ਅਜੇ ਤੱਕ ਦੇ ਪ੍ਰਬੰਧ ਨਿਕੰਮੇ ਸਾਬਤ ਹੋਏ ਨੇ। ਉਹਨਾਂ ਏਜ ਕੇਅਰ ਸੰਬੰਧੀ ਕੌਮੀ ਪੱਧਰ ਦੀ ਰਾਹਤ ਕਮੇਟੀ ਦੇ ਗਠਨ ਦੀ ਮੰਗ ਵੀ ਕੀਤੀ ਹੈ। ਵਿਕਟੋਰੀਆ ਵਿੱਚ ਕੋਵਿਡ-19 ਕਾਰਨ ਮਾਰੇ ਗਏ 14 ਲੋਕਾਂ ਵਿੱਚੋਂ ਇੱਕ 20 ਸਾਲ ਦਾ ਨੌਜਵਾਨ ਵੀ ਸ਼ਾਮਲ ਹੈ। ਦੂਜੇ ਮਰਨ ਵਾਲਿਆਂ ਵਿੱਚ 80 ਤੋਂ 90 ਸਾਲ ਦੀ ਉਮਰ ਦੇ ਲੋਕ ਹਨ, ਜਿਨ੍ਹਾਂ ਵਿੱਚ 12 ਦਾ ਸੰਬੰਧ ਬਜ਼ੁਰਗ ਸਾਂਭ ਸੰਭਾਲ ਕੇਂਦਰਾਂ ਨਾਲ ਹੈ। ਦੱਸਦੇ ਜਾਈਏ ਕਿ ਵਿਕਟੋਰੀਆ ਵਿੱਚ ਪਿਛਲੇ 24 ਘੰਟਿਆਂ ਦੌਰਾਨ 372 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ ਨੇ ਅਤੇ ਇਹਨਾਂ ਵਿੱਚੋਂ 51 ਦਾ ਵਾਇਰਸ ਸਰੋਤ ਅਜੇ ਸਮਝੋਂ ਬਾਹਰ ਹੈ। ਚੀਫ ਹੈਲਥ ਆਫਿਸਰ ਬ੍ਰੈਟ ਸਟਨ ਨੇ ਇਸ ਬਾਰੇ ਇਹ ਬਿਆਨ ਦਿੱਤਾ ਹੈ।
They just simply don't have anyone else in their household who's been unwell. They can't identify anyone in their workplace who's been unwell. The places that they nominate don't have existing cases, clusters, outbreaks. And so we can't determine absolutely where they've got it from.
ਇਹ ਵੀ ਜਾਣਕਾਰੀ ਮਿਲੀ ਹੈ ਕਿ ਵਾਇਰਸ ਦੀ ਲਾਗ ਲੱਗਣ ਵਿੱਚ 20 ਤੋਂ 29 ਸਾਲ ਦੀ ਉਮਰ ਦੇ ਲੋਕਾਂ ਦੀ ਬਹੁਤਾਤ ਹੈ। ਪਰ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਹੈ ਕਿ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਨਿਯਮਾਂ ਦੀ ਉਲੰਘਣ ਵਿੱਚ ਸਿਰਫ ਨੌਜਵਾਨ ਜਾਂ ਇਸ ਉਮਰ ਦੇ ਲੋਕ ਹੀ ਮੋਢੀ ਹਨ। ਇਸ ਫੈਲਾਅ ਪਿੱਛੇ ਸੰਭਾਵੀ ਕਾਰਨਾਂ ਸੰਬੰਧੀ ਉਹਨਾਂ ਇਹ ਬਿਆਨ ਦਿੱਤਾ ਹੈ।
They're the people who are doing the shopping. They're the people who are working in permitted industries and are going out. They're the people who are out and about for lawful reasons as much as they are out and about breaking the rules. So I'm not drawing that conclusion. And my general sense of it is, as I said, that I think that a higher percentage of Victorians are doing the right thing and I'm deeply grateful to them.
ਇਸ ਦੌਰਾਨ ਨਿਊ ਸਾਊਥ ਵੇਲਜ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 9 ਮਾਮਲੇ ਦਰਜ ਕੀਤੇ ਗਏ ਨੇ। ਦੱਖਣੀ ਆਸਟ੍ਰੇਲੀਆ 'ਚ ਕੁਝ ਦਿਨਾਂ ਮਗਰੋਂ ਪਹਿਲੀ ਵਾਰ ਕੋਈ ਇਸ ਵਾਇਰਸ ਲਈ ਪੋਜ਼ਿਟਿਵ ਪਾਇਆ ਗਿਆ। ਇਹ ਮਾਮਲਾ ਇੱਕ ਭਾਰਤੀ ਯਾਤਰੀ ਨਾਲ ਸੰਬੰਧਿਤ ਹੈ ਜੋ 1 ਅਗਸਤ ਨੂੰ ਹਵਾਈ ਉਡਾਣ ਰਾਹੀਂ ਐਡੀਲੇਡ ਪਰਤਿਆ। ਕੁਆਰੰਟੀਨ ਦੇ 12ਵੇਂ ਦਿਨ ਉਸ ਵਿੱਚ ਬਿਮਾਰੀ ਦੇ ਲੱਛਣ ਪਾਏ ਗਏ ਨੇ। ਅਧਿਕਾਰੀਆਂ ਨੇ ਕਿਹਾ ਕਿ ਇਸ ਵਿਅਕਤੀ ਦੀ ਸਿਹਤ ਪੂਰੀ ਤਰ੍ਹਾਂ ਠੀਕ ਹੈ ਅਤੇ ਵਾਇਰਸ ਦੇ ਫੈਲਾਅ ਦਾ ਕੋਈ ਖਤਰਾ ਨਹੀਂ ਹੈ। ਉਧਰ ਕੁਈਨਜ਼ਲੈਂਡ ਵਿੱਚ ਵੀ ਕੋਰੋਨਾ ਵਾਇਰਸ ਦੇ 2 ਨਵੇਂ ਮਾਮਲੇ ਦਰਜ ਕੀਤੇ ਗਏ ਨੇ। ਇਸ ਵੇਲੇ ਸੂਬੇ ਵਿੱਚ ਕੋਵਿਡ ਦੇ 8 ਐਕਟਿਵ ਕੇਸ ਹਨ। ਅਤੇ ਹੁਣ ਇੱਕ ਖਬਰ ਅਖਬਾਰ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ। ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ 'ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ। ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ 24 ਲੱਖ ਤੋਂ ਪਾਰ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਮਰੀਜ਼ਾਂ ਦਾ ਪਤਾ ਲਾਉਣ ਲਈ ਰਿਕਾਰਡ 8 ਲੱਖ ਤੋਂ ਵੀ ਜ਼ਿਆਦਾ ਟੈਸਟ ਕੀਤੇ ਗਏ, ਜਿਸ ਨਾਲ ਭਾਰਤ ਵਿੱਚ ਹੁਣ ਤੱਕ 2,68,00,000 ਟੈਸਟ ਕੀਤੇ ਜਾ ਚੁੱਕੇ ਨੇ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 70,000 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ ਹੁਣ 24,56,000 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ 'ਚ 1,000 ਮੌਤਾਂ ਹੋਈਆਂ, ਜਿਸ ਨਾਲ ਕੋਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 48,000 ਹੋ ਗਈ ਹੈ। ਹੁਣ ਤੱਕ 17,00,000 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਕੇ ਘਰ ਜਾ ਚੁੱਕੇ ਨੇ। ਉਧਰ ਪੰਜਾਬ 'ਚ ਜਿੱਥੇ ਕੱਲ੍ਹ 1,053 ਨਵੇਂ ਮਾਮਲੇ ਸਾਹਮਣੇ ਆਏ ਨੇ, ਉੱਥੇ 38 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਨੇ। ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ ਮੁੜ ਆਪਣੇ ਪੈਰ ਲਾਉਣ ਦਾ ਯਤਨ ਕਰ ਰਿਹਾ। ਕੋਵਿਡ ਦੇ ਹਾਲ ਹੀ ਵਿੱਚ ਦਰਜ ਹੋਏ ਕੇਸਾਂ ਦੀ ਗਿਣਤੀ ਹੁਣ ਵੱਧ ਕੇ 30 ਹੋ ਗਈ ਹੈ। ਆਕਲੈਂਡ ਦੇ 2 ਸਕੂਲ ਬੰਦ ਕਰਨੇ ਪਏ ਨੇ ਅਤੇ 38 ਲੋਕ ਇਸ ਵੇਲੇ ਕੁਆਰੰਟੀਨ ਵਿੱਚ ਹਨ। ਹੈਲਥ ਮਿਨਿਸਟਰ ਕ੍ਰਿਸ ਹਿਪਕਿੰਸ ਨੇ ਆਖਿਆ ਹੈ ਕਿ ਨਵੇਂ ਕੇਸਾਂ ਦਾ ਫੈਲਾਅ ਇੱਕੋ ਜਗ੍ਹਾ ਨਾਲ ਜੁੜਿਆ ਹੋਇਆ ਹੈ।
We've seen no evidence of a positive COVID-19 case outside of Auckland that is unrelated to the cluster that we are dealing with. We've got two confirmed cases in the Waikato with a direct link to the Auckland cluster and one case in Auckland that is still under investigation. But we, of course, are not out of the woods yet. Continuing our plan to rapidly contact, trace and test over the next couple of days remains our number one priority.
ਆਸਟ੍ਰੇਲੀਆ ਵਿੱਚ ਕੋਵਿਡ ਪਾਬੰਦੀਆਂ ਦੇ ਮੱਦੇਨਜ਼ਰ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਜੂਨ ਮਹੀਨੇ ਕੁੱਲ 5400 ਵਿਦੇਸ਼ੀ ਯਾਤਰੀ ਮੁਲਕ ਵਿੱਚ ਆਏ ਨੇ, ਜਦਕਿ ਆਸਟ੍ਰੇਲੀਅਨ ਲੋਕਾਂ ਦੀ ਗਿਣਤੀ 16000 ਹੈ। ਆਏ ਲੋਕਾਂ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤ ਤੋਂ ਹੈ, ਜੋ ਕੁੱਲ ਯਾਤਰੀਆਂ ਦਾ 12% ਬਣਦਾ ਹੈ। ਜੂਨ ਮਹੀਨੇ ਮਹਿਜ਼ 60 ਅੰਤਰਰਾਸ਼ਟਰੀ ਵਿਦਿਆਰਥੀ ਮੁਲਕ ਵਿੱਚ ਆਏ ਨੇ, ਜਦਕਿ ਪਿਛਲੇ ਸਾਲ ਇਸੇ ਸਮੇਂ 46000 ਵਿਦਿਆਰਥੀ ਆਸਟ੍ਰੇਲੀਆ ਵਿੱਚ ਦਾਖਲ ਹੋਏ ਸਨ। ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 53.51 ਰੁਪਏ, ਪਾਕਿਸਤਾਨ ਦੇ 120 ਰੁਪਏ ਅਤੇ ਅਮਰੀਕਾ ਦੇ 71 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਹਲਕੇ ਮੀਂਹ ਕਣੀ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 20 ਡਿਗਰੀ, ਐਡੀਲੇਡ ਅਤੇ ਮੈਲਬਰਨ 'ਚ ਹਲਕੇ ਮੀਂਹ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 16 ਡਿਗਰੀ, ਹੋਬਰਟ ਵਿੱਚ ਮੀਂਹ ਵੱਧਦਾ ਹੋਇਆ ਵੱਧ ਤੋਂ ਵੱਧ ਤਾਪਮਾਨ 15 ਡਿਗਰੀ, ਕੈਨਬਰਾ 'ਚ ਸਵੇਰੇ ਧੁੰਦ ਫਿਰ ਹਲਕਾ ਮੀਂਹ ਪੈ ਸਕਦਾ ਹੈ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 15 ਡਿਗਰੀ, ਵੋਲਨਗੋਂਗ ਅਤੇ ਸਿਡਨੀ 'ਚ ਮੀਂਹ ਕਣੀ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 18 ਅਤੇ 20 ਡਿਗਰੀ, ਨਿਊਕਾਸਲ ਵਿੱਚ ਵੀ ਇਹੋ ਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ, ਬ੍ਰਿਸਬਨ ਵਿੱਚ ਵੀ ਹਲਕਾ ਮੀਂਹ ਪੈ ਸਕਦਾ ਹੈ ਵੱਧ ਤੋਂ ਵੱਧ ਤਾਪਮਾਨ 25 ਡਿਗਰੀ, ਕੇਨਸ ਅਤੇ ਡਾਰਵਿਨ ਵਿੱਚ ਧੁੱਪੇ ਧੁੱਪੇ ਵੱਧ ਤੋਂ ਵੱਧ ਤਾਪਮਾਨ 29 ਅਤੇ 32 ਡਿਗਰੀ। ਇਹ ਸੀ ਅੱਜ ਦੀਆਂ ਖਬਰਾਂ ਅਤੇ SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।